ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਵਾ ਦੁਸ਼ਮਾ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਘੋਲ ਕਮਾਈ ਦਸਮਿੱਤਰ ਵਿਚੋਲੇ ਜਹ ਮਿਲਕੰਤ ਪਛਾਣਾ ਸ਼ਿਵਾ ਬਰਮਹ ਇਹ ਸਭ ਕਰਮਨ ਤੇ ਕਬਹੂ ਨਾ ਡਰੂੰ ਨਾ ਡਰੂੰ ਅਰਸੋਂ ਜਬ ਜਾਇ ਲਰੂੰ ਨਿਸਜੇ ਕਰ ਆਪਣੀ ਜੀਤ ਕਰੂੰ ਅਰ ਸਿੱਖ ਹੂੰ ਆਪਣੇ ਹੀ ਮਨ ਪਾ ਇਹ ਲਾਲ ਚਹੋ ਗੁਣ ਤੋਂ ਉਚਰੂ ਜਬ ਆਵ ਕੀ ਔਦਨ ਦਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਲਗੀ ਤਰ ਸਤਿਗੁਰ ਪਿਆਰੇ ਤੁਸਾਂ ਵਾਰ ਦਿੱਤੇ ਪੁੱਤ ਚਾਰੇ ਕਲਗੀ ਤਰ ਸਤਿਗੁਰ ਪਿਆਰੇ ਤੁਸਾਂ ਵਾਰ ਦਿੱਤੇ ਪੁੱਤ ਚਾਰੇ ਜਗ ਕੇ ਪੁੱਤਰਾਂ ਦਾ ਦਾਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਓ ਜਗ ਵਿੱਚ ਤੇਰਾ ਸਾਨੀ ਹਿੰਦੂਆਂ ਖਾਤਰ ਨੌਵੇਂ ਗੁਰ ਨੇ ਆਪਣਾ ਸੀਸ ਲਗਾਇਆ
ਹਿੰਦੂਆਂ ਖਾਤਰ ਨੌਵੇਂ ਗੁਰ ਨੇ ਆਪਣਾ ਸੀਸ ਲਗਾਇਆ
ਟਿੱਕੇ ਜਨੂ ਲਾਉਂਦੇ ਜ਼ਾਲਮ ਡੁੱਬਦਾ ਧਰਮ ਬਚਾਇਆ
ਟਿੱਕੇ ਜੰਜੂ ਲਾਉਂਦੇ ਜ਼ਾਲਮ ਡੁੱਬਦਾ ਧਰਮ ਬਚਾਇਆ
ਰੋਂਦੇ ਕਹਲਾਉਂਦੇ ਆਏ ਉਹਨਾਂ ਗਲ ਵਿੱਚ ਪੱਲੇ ਪਾਏ ਓ ਰੋ ਰੋ ਕਹਿਣ ਜ਼ੁਬਾਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਓ ਜਗ ਵਿੱਚ ਤੇਰਾ ਸਾਨੀ ਵਿੱਚ ਗੜੀ ਚਮਕੌਰ ਦੇ ਅੰਦਰ ਹਸ ਹਸ ਪੁੱਤਰ ਤੋਰੇ
ਵਿੱਚ ਗੜੀ ਚਮਕੌਰ ਦੇ ਅੰਦਰ ਹਸ ਹਸ ਪੁੱਤਰ ਤੋਰੇ
ਅਣਖਿਆਨ ਤੇ ਧਰਮ ਦੀ ਖਾਤਰ ਮੂੰਹ ਮਾਰੀ ਦੇ ਮੋੜੇ
ਅਣਖਿਆਨ ਤੇ ਧਰਮ ਦੀ ਖਾਤਰ ਮੂੰਹ ਮਾਰੀ ਦੇ ਮੋੜੇ ਉਹਨੇ ਐਸੀ ਤੇਗ ਚਲਾਈ ਦੁਸ਼ਮਣ ਨੂੰ ਪਾਜੜ ਪਾਈ
ਲੜ ਕਰ ਗਏ ਕਾਮ ਨਿਸ਼ਾਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਓ ਜਗ ਵਿੱਚ ਤੇਰਾ ਸਾਨੀ ਛੋਟੀਆਂ ਜਿੰਦਾ ਵੱਡੇ ਜਿਹੇ ਮਾਂ ਗੁਜਰੀ ਦੇ ਪੋਤੇ
ਛੋਟੀਆਂ ਜਿੰਦਾ ਵੱਡੇ ਜਿਗਰੇ ਮਾਂ ਗੁਜਰੀ ਦੇ ਪੋਤੇ
ਉੱਠ ਕੇ ਤੱਕਿਆ ਜਦ ਅੰਮਾ ਨੇ ਦੋਸ਼ ਪਾਈ ਖਲੋਤੇ
ਉੱਠ ਕੇ ਤੱਕਿਆ ਜਦ ਅੰਮਾ ਨੇ ਦੋਸ਼ ਪਾਈ ਖਲੋਤੇ ਮਾਤਾ ਨੂੰ ਆਖ ਸੁਣਾਇਆ ਹੈ ਖਾਨ ਵਜ਼ੀਰ ਬੁਲਾਇਆ
ਤੇਰੀ ਹੋ ਜੂ ਦੁਨੀਆ ਫਾਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਓ ਜਗ ਵਿੱਚ ਤੇਰਾ ਸਾਨੀ ਮਾਛੀ ਵਾੜੇ ਜੰਗਲ ਦੇ ਵਿੱਚ ਜਾ ਕੇ ਡੇਰਾ ਲਾਇਆ
ਮਾਛੀ ਵਾੜੇ ਜੰਗਲ ਦੇ ਵਿੱਚ ਜਾ ਕੇ ਡੇਰਾ ਲਾਇਆ
ਕਿੰਨ ਸਰਾਣੇ ਤਰਕੇ ਸੁੱਤਾ ਮਾਂ ਗੁਜਰੀ ਦਾ ਜਾਇਆ
ਕਿੰਨ ਸਰਾਣੇ ਤਰਕੇ ਸੁਤੈ ਮਾਂ ਗੁਜਰੀ ਦਾ ਜਾਇਆ
ਉਹਨੇ ਤੇਗ
ਸ਼ਿਨੇ ਨਾਲ ਲਾਈ ਕੋਈ ਆਖੇ ਸੰਤ ਛਪਾਈ ਉਹ ਜੰਪੇ ਬ੍ਰਹਮ ਗਿਆਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਉਹ ਜਗ ਵਿੱਚ ਤੇਰਾ ਸਾਨੀ
ਗੁਰਮੁਖ ਚੰਨ ਕਦੇ ਨਾ ਭੁੱਲਣ ਕਈ ਚੰਗਿਆੜੇ ਵਰਗੇ
ਗੁਰਮੁਖ ਚੰਨ ਕਦੇ ਨਾ ਭੁੱਲਣ ਕਈ ਚੰਗਿਆੜੇ ਵਰਗੇ
ਜਿੰਨਾ ਤੇਰੀ ਓਟ ਪਕਾ ਲਈ ਉਸ ਦੇ ਬੇੜੇ ਤਰ ਗਏ
ਜਿੰਨਾ ਤੇਰੀ ਓਟ ਕਾ ਲਈ ਉਸ ਦੇ ਬੇੜੇ ਤਰ ਗਏ ਲੈ ਦੁਖੀਆਂ ਦੀਆਂ ਸਾਰਾਂ ਢਾਡੀ ਗਾਉਣ ਤੇਰੀਆਂ ਵਾਰਾਂ ਤੁਸਾਂ ਹੁਣ ਨਾ ਦਿੱਤੀ ਹਾਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜਗ ਵਿੱਚ ਤੇਰਾ ਸਾਨੀ ਉਹ ਜਗ ਵਿੱਚ ਤੇਰਾ ਸਾਨੀ
ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਹੈ। ਹੁਣੇ ਹੁਣੇ ਸਤਿਕਾਰਯੋਗ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਚੱਲ ਰਹੀ ਗੁਰ ਇਤਿਹਾਸ ਦੀ ਗੁਰਪ੍ਰਤਾਪ ਸੂਰਜ ਗ੍ਰੰਥ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੂਰਦੀ ਵਾਲਿਆਂ ਨੇ ਰਚਿਆ ਉਸ ਦੀ ਕਥਾ ਦੇ ਰੂਪ ਵਿੱਚ ਗੁਰ ਇਤਿਹਾਸ ਦੀ ਆਨੰਦਮਈ ਆਪਣੇ ਪਾਵਨ ਸ਼ਬਦਾਂ ਰਾਹੀਂ ਅੰਮ੍ਰਿਤਮਈ ਬਾਣੀ ਦੇ ਰੂਪ ਵਿੱਚ ਕਥਾ ਸਰਵਣ ਕਰਵਾ ਰਹੇ ਸਨ। ਸਦ ਬਲਿਹਾਰੀ ਤਿੰਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਵਾਵਾ ਹੈ ਪ੍ਰਭ ਮਥਾ ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸਾਗੇ ਆਧਾਰ ਸਗਲਾ ਦੁੱਖ ਲਥਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰ ਰਹੇ ਸੀ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਹ ਜਿਹੜੇ ਅਗਲੇ ਆਉਣ ਵਾਲੇ ਦੋ ਦਿਨ ਨੇ ਇਹਨਾਂ ਦਿਨਾਂ ਵਿੱਚ ਅੱਜ ਦੇਸੀ ਮਹੀਨੇ ਦੀ 18 ਵਿਸਾਖ ਹੋ ਚੁੱਕੀ ਹੈ, ਕੱਲ ਦਾ ਦਿਨ ਬਾਕੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜ਼ਿੰਦਗੀ ਦੀ ਇੱਕ ਅਹਿਮ ਘਟਨਾ ਜੋ 20 ਵਿਸਾਖ ਨੂੰ ਹੋਈ ਲੜੀਵਾਰ ਉਸ ਵਿਚਾਰ ਨਾਲ ਆਪ ਗੁਰੂ ਕੀ ਸੰਗਤ ਦੇ ਸਨਮੁਖ ਬਿਣੇ ਕਰਦੇ ਆ ਰਹੇ ਹਾਂ। ਇਹ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੀ ਪਹਿਲੀ ਜੰਗ ਜੋ 1686 ਵਿੱਚ ਉਹਨਾਂ ਨੇ ਪੂਰੇ 20 ਸਾਲ ਦੀ ਉਮਰ ਵਿੱਚ ਲੜੀ। ਉਸ ਜੰਗ ਦੇ ਆਸਾਰ ਕਿਵੇਂ ਪੈਦਾ ਹੋਏ, ਜੰਗ ਕਿਉਂ ਲੜਨੀ ਪਈ, ਕੀ ਕਾਰਨ ਸੀ ਜੰਗ ਦਾ, ਆਪਾਂ ਵਿਸਥਾਰ ਸਹਿਤ ਵਿਚਾਰ ਸਾਂਝੇ ਕਰਦੇ ਆ ਰਹੇ ਹਾਂ ਤੇ ਕੱਲ ਸ਼ਾਮਾਂ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਵਿਚਾਰ ਕਰਦਿਆਂ ਇੱਥੋਂ ਤੱਕ ਪੁੱਜੇ ਸੀ ਕਿ ਰਾਜਾ ਭੀਮ ਚੰਦ ਨੂੰ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਦਰਬਾਰ ਵਿੱਚ ਆਇਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਇਹ ਪਹਿਲੀ ਵਾਰ ਆਇਆ ਤੇ ਸੱਚੇ ਪਾਤਸ਼ਾਹ ਨੇ ਬੜਾ ਸਵਾਗਤ ਕੀਤਾ ਕਿਉਂਕਿ ਇਹ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਡਰ ਚੁੱਕਾ ਸੀ ਤੇ ਜਿਹੜੀਆਂ ਚੀਜ਼ਾਂ ਕਲਗੀ ਵਾਲੇ ਪਾਤਸ਼ਾਹ ਨੇ ਵਿਖਾਈਆਂ, ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, ਚਾਂਦੀ ਦਾ ਗੜਵਾ, ਪਸ਼ਮ ਦੀ ਚਾਨਣੀ, ਪੰਜ ਕਲਾ ਸ਼ਸਤਰ, ਉਹ ਵੇਖ ਕੇ ਰਾਜਾ ਬੇਈਮਾਨ ਹੋ ਗਿਆ, ਚੀਜ਼ਾਂ ਮੰਗ ਲਈਆਂ, ਸਤਿਗੁਰਾਂ ਨੇ ਜਵਾਬ ਦੇ ਦਿੱਤਾ। फिर सतगुरु नूं उहने चिट्ठी लिखी जिहदे विच कलगीधर महाराज जी नूं उहने मौत दा डर दिता। इथों तक उहने लिखिया कि तुहाडे प्यो नूं दिल्ली दे चांदनी चौक अंदर सरे बाजार कतल किया गया। वह कहिंदा कतल किया गया गुरु तेग बहादुर महाराज जी, ते मेरी राजपूती तलवार तुहाडे खून विच प्यास बुझाउण लई बड़ी उतावली है। इहदा मतलब सी कि तुहाडी मौत मेरे हथों लिखी है। ते कहिंदा मैं नहीं चाहुंदा कि मेरी राजपूती तलवार तुहाडे खून विच अपनी प्यास बुझावे। बेहतर यही है कि चीजां लेके मेरे पुत्र दे व्याह वाले दिन, कंवर अजमेर चंद उहदा पुत्र सी, इहदे व्याह वाले दिन ये सारियां चीजां लेके मेरी राजधानी बिलासपुर शहर पहुंच। ते जेड़ा मंत्री चिट्ठी लेके आया उन्हें सतगुरु कलगीधर महाराज जी ने बड़ी सुहिरदता नाल आखिया, महाराज तुसी इसका जवाब देना है। ते गुरु की संगत कोलों सतगुरु ने पूछ लिया, ते संगत ने आखिया महाराज झुकना नहीं, असी लड़ाई लड़ांगे। हुण राजा भीम चंद ने लड़ाई की शुरुआत कर दी है, मुढ बज गया है, असी लड़न लई तैयार हाँ, राजा भीम चंद दे सामने झुकना नहीं। जे अज झुक गए सिख आने वाले समय च भेड़ा बकरियां का वग बन के रह जाएगा। सतगुरु ने जो चिट्ठी लिखी उस राजा भीम चंद की चिट्ठी का जवाब सी, ते जवाब विच जो कुछ लिखिया वह सुनिए। मेरे नाल दे साथी बिने करदे आ, मैनूं फोन आए आ कुछ वीरां दे, कहिंदे अपना वलटोए दा ढाडी जत्था दसदे रहिंदे हो, नाल दे साथियां बारे तां अज तक दस्सिया ही नहीं, 5 महीने पूरे हो चुके हैं तुहाडी सेवा करदे आ, कल तो 6वां महीना शुरू हो जाना है। ए मेरे इस पासे जो वीर खलोता है भजन सिंह चंग्याड़ा, बड़ा प्रसिद्ध ढाडी है, तुसी और आम गुरु की संगत जानदे है। सरंगी मास्टर भाई जसवंत सिंह पिंड कुके वाली प्रसिद्ध गुरुद्वारा गुरु का बाग, गुरु के बाग का मोर्चा लगा है ना, गुरु की संगत जानती है भली प्रकार। यह सरंगी मास्टर भाई साहब भाई जसवंत सिंह जी पिंड कुके वाली गुरु का बाग ते बिल्कुल मेरे खब्बे पासे खलोते मेरे छोटे भाई ने, असी दोवे सके भाई हैं। यह गुरचरण सिंह चन्न पिंड वलटोआ, वलटोए का ढाडी जत्था विनय करता है। सतगुरु कलगीधर महाराज जी ने राजा भीम चंद नू जो उहदी चिट्ठी का जवाब दिता, यूं कह लो कि इट का जवाब पत्थर के रूप च कलगियां वाले पातशाह ने जो राजा भीम चंद नू दिता, उहदा मंत्री सतगुरां दा सुनेहा लैके राजे के दरबार च गया, ते राजे के दरबार च खलोतिया ही उस मंत्री नू कहा गया कि यह चिट्ठी पढ़ के सुना दे जो कलगियां वाले पातशाह ने लिखिया और राजा भीम चंद के दरबार च ਉਹਦਾ ਮੰਤਰੀ ਸਤਿਗੁਰਾਂ ਵੱਲੋਂ ਸੁਣਾ ਰਿਹਾ ਹੈ। ਸੁਣੀਓ ਸਵੇਰੇ ਦਾ ਨਕਸ਼ਾ, ਵਾਰ ਦੇਖਣਾ ਵਲਟੋਏ ਦਾ ਢਾਡੀ ਜੱਥਾ ਹੈ।
ਸਰਕਾਰ ਨੇ
ਸੁਣੀ ਲਾ ਕੇ ਧਿਆਨ ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ ਹਕੂਮਤਾਂ ਦਾ ਮਾਣ ਹੈ
ਸਾਡਾ ਆਸਰਾ ਇੱਕੋ ਭਗਵਾਨ
ਪੁੱਠੀ ਹੋ ਜਾਓ ਉਦੋਂ ਭੀਮ ਚੰਦਾ ਪ੍ਰਿਥਵੀ ਭੀਮ ਚੰਦਾ ਪ੍ਰਿਥਵੀ
ਕਿੱਦਣ ਸ਼ੇਰਾਂ ਨੂੰ ਨਾ ਲੱਗ ਪੈ ਡਰਾਣ
ਛੇਤੀ ਲਾਇਆ ਤੂੰ ਲਸ਼ਕਰ ਚਾੜ ਕੇ ਸਦਲੇ ਤੂੰ ਔਰੰਗਜ਼ੇਬ ਨੂੰ ਔਰੰਗਜ਼ੇਬ
ਨੂੰ
ਤੁਸਾਂ ਦਾ ਵੱਡਾ ਮਿਹਰਬਾਨ
ਤੈਨੂੰ ਲੈਂਦੇ ਆ
ਲੈਂਦੇ ਸੀ ਜਾਂ ਵਿੱਚ ਕਸ਼ਮੀਰ ਦੇ ਆ ਕਿੱਥੇ ਗਈ ਸੀ ਉਹਦਾ ਰਾਜਪੂਤੀਆਂ ਨੇ ਜੰਨੂ ਲੈਂਦੇ ਸੀ ਜਾਂ ਵਿੱਚ ਕਸ਼ਮੀਰ ਦੇ ਜੰਨੂ ਲੈਂਦੇ ਸੀ ਜਾਂ ਵਿੱਚ ਕਸ਼ਮੀਰ ਦੇ ਆ ਕਿੱਥੇ ਗਈ ਸੀ ਉਹਦਾ ਰਾਜਪੂਤੀਆਂ ਨੇ ਪਰਖਣੀ ਚਾਹੁੰਦਾ ਫੇਰ ਤੂੰ ਪਰਖਣੀ ਚਾਹੁੰਦਾ ਉਹ ਮਾਂ ਸਿੰਘ ਵਾਲੀ ਕਿਰਪਾਨ ਛੱਤਰੀ ਸਦਾਉਣ ਦੇ ਆ ਕੀਤੀ ਗੈਰਾਂ ਦੀ ਗੁਲਾਮੀ ਪਰਵਾਨ
जेकर लड़न मरन दा शौक है,
जेकर लड़न मरन दा शौक है, ओ क्यों नहीं देश उतो हुंदे कुर्बान।
ईरखा असाडे नाल आम लो, आ सारे हिंद दी होवे कल्याण।
ना मैं डरा ते ना किसे नूं डरावदा, ओ भाई जालमां दा माड़ियां दी जान।
सच धर्म दे ही रहेंगे शीतला,
धर्म दे ही रहेंगे शीतला,
ओ सदा जागी उत्ते चूल दे निशान।
याद रहिंदियां रहिंदियां योजा तेरियां, आई हावार तुरिया जा।
कलगीधर महाराज जी ने ए जवाब राजा भीम चंद नूं दित्ता। हजूर कहिंदे भीम चंद उस दिन ए तेरी राजपूती तलवार दी धार खुंडी क्यों हो गई, जिस दिन कश्मीर दे ब्राह्मण गुरु तेग बहादुर महाराज नौवें पातशाह दे दरबार विच आके फरियाद करदे सी। हजूर सच्चे पातशाह कहिंदे मेरे पिता नूं कतल कीता गया, मेरे पिता दा कतल इस इवजाने विच नहीं कि उन्होंने अपनी रियासत बनाउण वास्ते या उन्होंने अपनी जायदाद बनाउण वास्ते विद्रोह कीता सी। मेरे पिता दी शहादत तिलक जन्यू राखा प्रभ ताका, कीनो बड़ो कलू महसाका। और तुहाडियां दे तिलक जन्यू दी रखिया करदियां मेरे गुरदेव पिता जी दी शहादत होई। तिलक जन्यू राखा प्रभ ताका, कीनो बड़ो कलू महसाका, सदन हेत इति जिन करी, शीस दिया पर सीना उचरी। धर्म हेत साका जिन किया, शीस दिया पर सिर न दिया। मेरे पिता जी ने आन शान अनख ते गैरत नूं कायम रखण लई और तुहाडियां दी राखी करदियां शहादत दे जाम प्राप्त कीते ने, अपनी रियासत बनाउण बदले नहीं सी। तू राजपूती तलवार दा मैनू डर देना, मैनू यूं लगदा जिवें इह राजपूतां वाली तलवार राजा मान सिंह दी है, वो तेरे हथ विच आ गई है। राजा मान सिंह जयपुर रियासत दा बादशाह सी। राजा मान सिंह दी भैन जोधा बाई अकबर दी महाराणी जहांगीर बादशाह दा उहदे पेटो जन्म होया है। अकबर एक ऐसा बादशाह सी जिसने हिंदू रियासतां दे राजियां नूं राजपूतां नूं गुलाम बनाउण वास्ते पहला चिट्ठी भेजदा धमकी भरी कि तेरी रियासत जब्त कर लेनी है, तैनूं मौत दे घाट उतार देना है। ते जेड़ा रियासत दा बादशाह हुंदा उह पुछदा अकबर नूं सरकार क्यों। अकबर कहिंदा जे तू अपनी रियासत नूं बाहर रखनी चाहुंदा है ते उहदा पहला निशाना हुंदा सी जां उस राजपूत दी धी जां उस राजपूत दी भैण, उहदा टोला अकबर मंगदा सी। जदों राजपूत राजा मान सिंह जयपुरीए नूं अकबर ने यही नोटिस भेजिया, सुनेहा भेजिया कि तेरी रियासत जब्त कर ली जाएगी, यह मुगलिया हुकूमत की रियासत है, तैनू तख्त तो उतार के खत्म कर दिता जाएगा। मान सिंह ने आख्या सरकार मेरा गुनाह की है। अकबर ने आख्या इको एक गुनाह है कि तू राजपूत हिंदू है। मान सिंह ने आख्या बचाओ। अकबर ने आख्या अपनी भैन जोधा बाई का डोला दे दे। ਕਈ ਕਹਿੰਦੇ ਜੋਧਾ ਬਾਈ ਧੀ ਸੀ, ਧੀ ਨਹੀਂ ਸੀ। ਔਰ ਇਤਿਹਾਸ ਵਿੱਚ ਇੱਕ ਵਾਰ ਇੱਕ ਲੇਖ ਆਇਆ ਸੀ ਕਿ ਜੋਧਾ ਬਾਈ ਮਾਨ ਸਿੰਘ ਦੀ ਧੀ ਹੈ ਤੇ ਜਹਾਂਗੀਰ ਬਾਦਸ਼ਾਹ ਦੀ ਧਰਮ ਪਤਨੀ ਹੈ। ਇਤਿਹਾਸ ਇਸ ਗੱਲ ਨੂੰ ਨਹੀਂ ਮੰਨਦਾ। ਜੋਧਾ ਬਾਈ ਅਕਬਰ ਦੀ ਮਹਾਰਾਣੀ ਹੈ ਤੇ ਜਹਾਂਗੀਰ ਦੀ ਮਾਂ ਹੈ। ਜੋਧਾ ਬਾਈ ਦੀ ਕੁੱਖੋਂ ਪੈਦਾ ਹੋਇਆ ਜਹਾਂਗੀਰ ਬਾਦਸ਼ਾਹ। ਮਾਨ ਸਿੰਘ ਨੂੰ ਅਕਬਰ ਬਾਦਸ਼ਾਹ ਨੇ, ਹੁਣ ਇਹ ਮੁਗਲ ਹੈ ਉਹ ਹਿੰਦੂ ਹੈ, ਇਹੀ ਸਵਾਲ ਰੱਖਿਆ ਕਿ ਆਪਣੀ ਭੈਣ ਜੋਧਾ ਬਾਈ ਦਾ ਡੋਲਾ ਦੇ ਦੇ। ਮਾਨ ਸਿੰਘ ਨੇ ਉਸੇ ਵੇਲੇ ਹੀ ਲੁਜਤ ਨਹੀਂ ਕੀਤੀ, ਜੋਧਾ ਬਾਈ ਦਾ ਡੋਲਾ ਆਗਰੇ ਅਕਬਰ ਦੇ ਮਹਿਲਾਂ ਵਿੱਚ ਭੇਜ ਦਿੱਤਾ। ਮਾਨ ਸਿੰਘ ਨੇ ਜੋਧਾ ਬਾਈ ਦਾ ਡੋਲਾ ਦੇ ਕੇ ਆਪਣੀ ਰਾਜਪੂਤੀ ਰਿਆਸਤ ਬਹਾਲ ਰੱਖੀ। ਅਕਬਰ ਨੇ ਆਪਣੇ ਨੌ ਰਤਨਾਂ ਵਿੱਚੋਂ ਮਾਨ ਸਿੰਘ ਨੂੰ ਇੱਕ ਰਤਨ ਬਣਾ ਲਿਆ। ਉਹਦੇ ਵਜ਼ੀਰਾਂ ਦੀ ਸਭਾ ਜਿਹੜੀ ਹੈ ਉਹ ਨੌ ਆਦਮੀ ਸੀ, ਜਿਹਦੇ ਵਿੱਚੋਂ ਇੱਕ ਹਿੰਦੂ ਬੀਰਬਲ ਵੀ ਹੈ, ਪੰਡਿਤ ਸੀ। ਇਹ ਜਾਤੀ ਦਾ ਬ੍ਰਾਹਮਣ ਹੈ ਪਰ ਇਹਨੇ ਇਸਲਾਮ ਪ੍ਰਵਾਨ ਕੀਤਾ ਹੈ, ਅਕਬਰ ਦੇ ਅੱਗੇ ਝੁੱਕਿਆ। ਇਹਦੇ ਹਾਸਾ ਮਜ਼ਾਕ ਦੇ ਚੁਟਕਲੇ ਬੜੇ ਪ੍ਰਸਿੱਧ ਨੇ ਅਕਬਰ ਬੀਰਬਲ ਦੇ। ਇਹ ਉਹਦੇ ਨੌ ਰਤਨਾਂ ਵਿੱਚੋਂ ਇੱਕ ਸੀ। ਮਾਨ ਸਿੰਘ ਨੂੰ ਵੀ ਨੌ ਰਤਨਾਂ ਵਿੱਚੋਂ ਇੱਕ ਬਣਾ ਲਿਆ। ਇੱਕ ਦਿਨ ਅਕਬਰ ਨੇ ਬੈਠਿਆ ਮਾਨ ਸਿੰਘ ਨੂੰ ਆਖਿਆ, ਰਾਜਾ ਮਾਨ ਸਿੰਘ, ਜਿਸ ਤਰ੍ਹਾਂ ਤੂੰ ਆਪਣੀ ਰਿਆਸਤ ਬਹਾਲ ਰੱਖਦਿਆਂ ਹੋਇਆ ਮੇਰੀ ਅਧੀਨਗੀ ਪ੍ਰਵਾਨ ਕਰ ਲਈ ਹੈ, ਜਿਹੜੇ ਦੂਜੇ ਰਾਜਪੂਤ ਰਾਜੇ ਰਾਜਸਥਾਨ ਵਿੱਚ ਉਹਨਾਂ ਵਿੱਚੋਂ ਜਿਹੜੇ ਮੇਰੇ ਖਿਲਾਫ ਇਸ ਵੇਲੇ ਮੇਰੇ ਅਧੀਨ ਨਹੀਂ, ਉਹਨਾਂ ਨੂੰ ਵੀ ਤੂੰ ਆਪ ਝੁਕਾ ਕੇ ਮੇਰੇ ਦਰਬਾਰ ਵਿੱਚ ਲਿਆ, ਜਿਹਨਾਂ ਵਿੱਚੋਂ ਰਾਣਾ ਜੈ ਮੱਲ ਤੇ ਰਾਣਾ ਫਤਿਹ ਚਿਤੌੜਗੜ੍ਹ ਦੇ ਦੋ ਸਕੇ ਭਰਾ। ਮਾਨ ਸਿੰਘ ਅਕਬਰ ਦਾ ਇਹੀ ਆਗੂ ਬਣ ਗਿਆ ਔਰ ਆਪਣੇ ਭਰਾਵਾਂ ਉੱਤੇ ਰਾਜਪੂਤੀ ਤਲਵਾਰ ਦੀ ਧਾਰ ਨੂੰ ਤਿੱਖੀ ਕਰਨ ਲੱਗਾ। ਅਕਬਰ ਦਾ ਸੁਨੇਹਾ ਮਾਨ ਸਿੰਘ ਨੇ ਭੇਜਿਆ, ਰਾਣਾ ਜੈ ਮੱਲ ਦੀ ਧੀ, ਉਹਨਾਂ ਕੋਲ ਇੱਕ ਹਾਥੀ ਹੈ, ਇੱਕ ਘੋੜਾ ਹੈ, ਇਹ ਤਿੰਨ ਚੀਜ਼ਾਂ ਬੜੀਆਂ ਹੀ ਅਲੌਕਿਕ ਨੇ। ਰਾਣਾ ਜੈਮਲ ਨੇ ਪੁੱਛਿਆ ਕਿ ਸਾਡੀ ਰਿਆਸਤ ਕਿਸ ਤਰ੍ਹਾਂ ਬਹਾਲ ਰਹੇਗੀ। ਮਾਨ ਸਿੰਘ ਨੇ ਅਕਬਰ ਦਾ ਸੁਨੇਹਾ ਦਿੱਤਾ ਕਿ ਰਾਜਕੁਮਾਰੀ ਸ਼ਾਹਜ਼ਾਦੀ ਸੰਦਲ ਦਾ ਡੋਲਾ ਦੇ ਦਿਓ, ਐਰਾਪਾਤ ਹਾਥੀ ਦੇ ਦਿਓ ਤੇ ਦਰਿਆਈ ਘੋੜਾ ਦੇ ਦਿਓ। ਉਹ ਘੋੜਾ ਜਿਹੜਾ ਸਵਾਰ ਨੂੰ ਲੈ ਕੇ ਦਰਿਆ ਵਿੱਚੋਂ ਪਾਰ ਕਰ ਜਾਂਦਾ ਸੀ, ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਕਾਬਲ ਅਫਗਾਨਿਸਤਾਨ ਚੋਂ ਗੁਰੂ ਕੀ ਸੰਗਤ ਤਾਰਾ ਚੰਦ ਬਖਤਮਲ ਮਸੰਦ ਘੋੜੇ ਲੈ ਕੇ ਆਏ ਸਨ, ਇਹ ਵੀ ਦਰਿਆਈ ਘੋੜੇ ਸੀ, ਦਿਲ ਬਾਗ ਤੇ ਗੁਲ ਬਾਗ। ਇਸ ਤਰ੍ਹਾਂ ਉਹ ਘੋੜਾ ਬੜਾ ਹੀ ਆਪਣੇ ਆਪ ਚ ਇੱਕ ਵਿਸ਼ੇਸ਼ਤਾ ਵਾਲਾ, ਸਵਾਰ ਨੂੰ ਦਰਿਆ ਦੇ ਪਾਣੀ ਵਿੱਚ ਡੁੱਬਣ ਨਹੀਂ ਸੀ ਦਿੰਦਾ। ਇਹ ਤਿੰਨ ਚੀਜ਼ਾਂ, ਰਾਜਕੁਮਾਰੀ ਸੰਦਲ ਦਾ ਡੋਲਾ, ਐਰਾਪਤ ਹਾਥੀ ਤੇ ਦਰਿਆਈ ਘੋੜਾ, ਇਹ ਤਿੰਨੇ ਚੀਜ਼ਾਂ ਲੈ ਕੇ ਆ ਜਾਓ ਤੁਹਾਡੀ ਰਿਆਸਤ ਬਹਾਲ। ਇਹ ਦੋਵੇਂ ਭਰਾ ਰਾਣਾ ਜੈ ਮੱਲ ਤੇ ਰਾਣਾ ਫਤਿਹ ਚੰਦ ਚਿਤੌੜਗੜ੍ਹ ਦੇ ਸ਼ਾਹਜ਼ਾਦੇ ਸਨ। ਇਹਨਾਂ ਦਾ ਦੋਵਾਂ ਦਾ ਨਾਂ ਅਕਸਰ ਆਉਂਦਾ ਜੈਮਲ ਫਤਿਹ, ਇਹ ਦੋਵਾਂ ਦੇ ਨਾਂ। ਇਹਨਾਂ ਨੇ ਮੁਕਾਬਲਾ ਕੀਤਾ ਪਰ ਈਨ ਨਹੀਂ ਮੰਨੀ, ਨਾ ਡੋਲਾ ਦਿੱਤਾ, ਨਾ ਐਰਾਪਾਤ ਹਾਥੀ ਦਿੱਤਾ, ਨਾ ਹੀ ਇਹਨਾਂ ਨੇ ਦਰਿਆਈ ਘੋੜਾ ਦਿੱਤਾ। ਇਹ ਦੋਵੇਂ ਮਾਰੇ ਗਏ, ਰਣ ਮੈਦਾਨ ਅੰਦਰ ਸ਼ਹੀਦ ਹੋ ਗਏ। ਅਗਲਾ ਨਿਸ਼ਾਨਾ ਅਕਬਰ ਦੇ ਰਾਹੀਂ ਮਾਨ ਸਿੰਘ ਨੇ ਬਣਾਇਆ ਮੇਵਾੜ ਰਿਆਸਤ ਦਾ ਰਾਣਾ। ਇਹ ਆ ਰਾਣਾ ਪ੍ਰਤਾਪ ਸਿੰਘ, ਰਾਣਾ ਉਦੇ ਸਿੰਘ ਦਾ ਪੁੱਤਰ, ਰਾਣਾ ਸੰਗਰਾਮ ਸਿੰਘ, ਰਾਣਾ ਸਾਂਗਾ ਦਾ ਪੋਤਰਾ। ਰਾਣਾ ਸਾਂਗਾ ਦੀ ਬਾਬਰ ਰਾਣਾ ਸਾਂਗਾ ਨੇ ਬਾਬਰ ਦੀ ਮਦਦ ਕੀਤੀ ਸੀ ਹਿੰਦੁਸਤਾਨ ਵਿੱਚ ਹਮਲਾ ਕਰਨ ਵਾਸਤੇ। ਅਕਬਰ ਚਾਹੁੰਦਾ ਸੀ ਕਿ ਰਾਣਾ ਪ੍ਰਤਾਪ ਵੀ ਮੇਰੇ ਅਧੀਨ ਹੋਵੇ, ਕਿਉਂਕਿ ਉਹ ਵੀ ਅਕਬਰ ਦੇ ਖਿਲਾਫ ਜਹਾਦ ਦਾ ਨਾਰਾ ਲਾ ਕੇ ਆਪਣੀ ਰਿਆਸਤ ਨੂੰ ਬਹਾਲ ਕਰਕੇ ਬੈਠਾ ਸੀ। ਰਾਣਾ ਮਾਨ ਸਿੰਘ ਨੇ ਉਸ ਨੂੰ ਵੀ ਇਹੀ ਗੱਲ ਕਹੀ ਪਰ ਪ੍ਰਤਾਪ ਨੇ ਨਹੀਂ ਮੰਨੀ। ਰਣ ਮੈਦਾਨ ਅੰਦਰ ਜੰਗ ਹੋਈ, ਰਾਣਾ ਪ੍ਰਤਾਪ ਹਾਰ ਗਿਆ। ਚੰਬਲ ਨਦੀ ਦੇ ਕੰਢੇ ਉੱਤੇ ਬੈਠਾ ਹੈ ਰਾਣੇ ਦੀ ਰਾਣੀ, 8 ਸਾਲ ਦੀ ਸ਼ਾਹਜ਼ਾਦੀ ਔਰ 4 ਸਾਲ ਦਾ ਰਾਣਾ ਪ੍ਰਤਾਪ ਦਾ ਪੁੱਤਰ ਰਾਣਾ ਜਸਵੰਤ। ਇਹ ਚਾਰੇ ਮੈਂਬਰ ਨੇ ਜੰਗਲ ਵਿੱਚ ਹੈ। ਪੁੱਤਰ ਨੇ ਰੋਟੀ ਦੀ ਮੰਗ ਕੀਤੀ। ਰਾਣਾ ਪ੍ਰਤਾਪ ਨੇ ਆਖਿਆ, ਬੇਟਾ ਮੈਂ ਹੁਣੇ ਪ੍ਰਬੰਧ ਕਰਦਾ। ਰਾਣਾ ਪ੍ਰਤਾਪ ਨੇ ਭੱਖੜਾ ਇਕੱਠਾ ਕੀਤਾ, ਭੱਖੜੇ ਨੂੰ ਪੱਥਰ ਤੇ ਪੱਥਰ ਰੱਖ ਕੇ ਪੀਹ ਕੇ ਉਹਦਾ ਆਟਾ ਬਣਾਇਆ ਤੇ ਆਪਣੀ ਰਾਣੀ ਨੂੰ ਦਿੱਤਾ। ਰਾਣੀ ਨੇ ਉਸ ਆਟੇ ਦੀਆਂ 2 ਰੋਟੀਆਂ ਬਣਾਈਆਂ, ਇੱਕ ਰੋਟੀ 2 ਹਿੱਸੇ ਕਰਕੇ ਰਾਣਾ ਪ੍ਰਤਾਪ ਤੇ ਉਹਦੀ ਰਾਣੀ ਨੇ ਖਾਧੀ। ਅੱਧੀ ਰੋਟੀ ਬਿਮਾਰ ਬੱਚੀ ਹੈ ਸ਼ਾਹਜ਼ਾਦੀ 8 ਸਾਲ ਦੀ, ਉਹਨੂੰ ਦਿੱਤੀ। राणा जसवंत राणा प्रताप का पुत्र रोटी मंगदा मंगदा सौ गया। मां ने ओदे वास्ते अद्धी रोटी का टुकड़ा अपनी साड़ी दे पल्लू विच बन लिया। जदो राणे नू शाहजादे नू होश आई उठिया मां कोलों ने रोटी की मांग की। मां ने खोल के साड़ी दे पल्लू विचों रोटी राणे पुत्र दे हथां उते रख दी। आप नदी विचों पानी लैन गई। जंगल की एक बिल्ली आई उन्हें ऐसी चपट मारी शाहजादे बच्चे दे हथों रोटी का टुकड़ा खो के भज गई। बच्चे की डांट निकल गई। कह लगा मां मैनू रोटी चाहिए है मेरी रोटी बिल्ली खो के भज गई है। मां ने आख्या पुत्र हुण रोटी नहीं है पानी पी ला या मेरी छाती का सीर चुंग लै। शाहजादे ने आख्या नहीं मां 2 साल हो गए ने मैं तेरी छाती का सीर छड़ चुका हां। मैनू भुख लगी मैनू रोटी चाहिए। जदों बच्चे ने आख्या मैनू रोटी चाहिए है राणा प्रताप उठिया उन्हें अपनी राजपूती तलवार म्यान विचों बाहर कढ़ी उसकी तिखी धार उत्ते अपने खब्बे हथ का अंगूठा फेरिया एक दरखत का पत्र तोड़िया पंछी का डिग्गा होया खंभ लैके खंभ की नोक नाल अपने खब्बे हथ के अंगूठे विचों निकलदियां खून दियां बूंदां नाल स्याही का रूप धारण किया। पत्र उत्ते अखर लिखण लगा खून दे अखर ते नाल ही राणा प्रताप अपनियां अखां विचों शम शम आंसू बहा रहा है। इहदी 8 साल की बीमार बची उठी उठ के नेड़े आई कहण लगी पिता जी नाले लिख रहे हो वह भी अपने हथों कढ़े खून दियां बूंदां नाल ते नाल ही रो रहे हो। राणा प्रताप ने अपनी बच्ची दे चेहरे वल वेख्या ते उहदी भुब निकल गई। कहण लगा बेटा मैं अज तक अकबर दे सामने झुकिया नहीं पर अज मैं अपने बच्चे की रोटी की खातर अकबर की ईन मन के उन्नू अपनी अधीनगी की चिट्ठी लिखण लगा। मैं अकबर का गुलाम हो जावांगा मैं चिट्ठी लिखण लगा। उस शहजादी बच्ची ने जिहड़ी सामने पई तलवार है उसकी धार उत्ते महाराणा प्रताप का ही खून लगा सी वह तलवार चुकी चुक के अपने पिता के सामने आण के कहण लगी पिता जी ऐस राजपूती तलवार उत्ते मैं अज तक फखर करती आई है एक आजाद महाराणा प्रताप सिंह की तलवार है यह राजपूतां की तलवार है पर अज यह तलवार अकबर के पैरों च रखी जाएगी ते अकबर जदों तैनू अपना गुलाम बनावेगा उहदा सब तो पहला सवाल होवेगा कि राणा प्रताप अपनी धी का डोला मेरे महलों में भेज। अकबर एक आपसी बादशाह है मैं बर्दाश्त नहीं कर सकांगी कि राणा उदय सिंह की पोतरी राणा संग्राम सिंह सांगा की पड़पोती का डोला अकबर के महलों में जाए। इस तो पहला कि तेरी चिट्ठी अकबर के दरबार में जाए ऐस राजपूती तलवार नाल मेरे 2 टोटे कर दे। तलवारों ने अपने पिता के हथा उत्ते सुट दी आप 2 कर्मा पिछे हटी पिछे पत्थर सी डिग पई उहदा सिर पत्थर नाल टकराया बच्ची का सिर जदों पत्थर नाल वज्जा उहदी लाश निर्जिंद हो गई। राणा प्रताप उठिया कलम सुटी उन्हें अपनी धी की लाश नूं वेख्या इहदे विच हुण प्राण नहीं रह गए बच्ची अपना शरीर त्याग चुकी है। राणा प्रताप उठिया उन्हें चुकी तलवार निर्जिंद अपनी धी की लाश उत्ते रख के वह तलवार उसकी नोक रख के कहन लगा बेटा तेरी लाश की सौ खा के कहना हाँ मरनो मर जावांगा पर मैं अकबर नूं सिर नहीं झुकावांगा। पाटे कपड़े पैरां दे विच छाले ढिडों भुखे पर दिल दलगीर नहीं सी अरशो डिग के फर्श ते पिया है सी कोल कोई सरदार वजीर नहीं सी ए पर मुख दे विच आवाज ए सी ओ मैं कौम गदार कहावना नहीं रुल रुल के मरना परवान मैनू पर मैं अकबर नूं सिर झुकावना। राणा प्रताप मर गया उन्हें अद्धा राज मेवाड़ दा वापस लिया सी अद्धा बहादुर सी। सतगुरु कलगीधर महाराज कहन लगे राजा भीम चंद जे तू जयपुरिया राजा मान सिंह बन के राजपूती तलवार लैके आवेगा ते राणा प्रताप वर्गा छाती विच जिगरा मैं भी रखदा हां मैं भी तेरे सामने अडोल खलोता हां ओए राजपूती तलवार अपने भरावां विच अपनी तिखी तलधार दा खून ला के अपने भरावां दे खून नाल अपनी प्यास बुझाउणी चाहुंदी है पर ए औरंगजेब के दरबार में जाके दी धार खुंडी हो जाती है। सतगुरु कलगीधर महाराज जी की चिट्ठी सुनदिया सार राजा भीम चंद ने जंग की तैयारी की, इन्हें पुत्र की जंज फिर चढ़ांगा, फिर पुत्र का विह करांगा, पहला मैं अपने दुश्मन कलगीधर नूं खत्म कर लवां। रियासतां दे राजे 11 राजे राजा भीम चंद के पुत्र के विह विच जंज विच शरीक होण वास्ते इन्हें बुलाए सन, बाकी दे फतेह चंद दे घर जाने हैं गढ़वाल रियासत दे। उन्हां विचों रियासत कांगड़ा दा राजा कृपाल चंद राजा भीम चंद दा साला लगदा सी, इहदी भैण दा ही इह पुत्र है जिसका विह हो रहा है। राजा कृपाल चंद की वड्डी भैण राजा भीम चंद की राणी है, कंवर अजमेर चंद की माता है। जदों कृपाल चंद आया कांगड़े वाला कटोच रियासत का बादशाह, उन्हें राजमहल जाके अपनी भैण नूं आख्या, भैण जी मैं वेख रहा हाँ राजधानी विच इह जंज की तैयारी है कि जंग की तैयारी है। जंज ते जंग दोवां दे अखरां दा इको ही सुमेल है, पर इन्हां दा अंतर जिहड़ा अर्थ है उहदा फर्क जमीन आसमान दा है। जंज चढ़दी है, वाजे वजदे ने, खुशियां नाच गाना हुंदा है, अजकल जंजां च बड़ा कुछ हो रहा है, पुराने राजियां वेले भी सी। अगले घर जंज ढुकदी है, एक नौजवान कुड़ी नाल गभरू मुंडे दा विआह हुंदा है, डोले विच बह के उह कुड़ी सहुरे परिवार विच आउंदी है, रंग राग हुंदे ने, राजा भीम चंद दे पुत्र दा विआह है, पर इत्थे ते जंग दी तैयारी है। कृपाल चंद ने पूछिया, भैण जी जंज दी तैयारी है कि जंग दी है? हुण जंग दी तैयारी होवे ढोल वजदे है, नारे जकारे लगदे है, पर जदों अगले मैदान में जांदे है उत्थे जंग हुंदी है। हुण जंज तां डोला लैके मुड़दी है ते जंग सिपाहियां दीआं लाशां लैके मुड़दी है, जंग विच कतलोगारद हुंदी है। भैण जी मैं की वेख रहा, मां नूं पुत्तर दे विआह दीआं खुशियां दा चा सी, उहनूं गल करन दा मौका मिल गया। कहण लगी, वीर कृपाल मेरे पति नूं ना रोकियो, ਉਹ ਜਿਸ ਰਿਆਸਤ ਉੱਤੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ, ਇਸ ਰਾਜਾ ਭੀਮ ਚੰਦ ਦੇ ਦਾਦਾ ਦੀਪ ਚੰਦ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਇਆ, ਅੱਜ ਉਸੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਉੱਤੇ ਰਾਜਾ ਦੀਪ ਚੰਦ ਦਾ ਪੋਤਰ ਉਸ ਰਿਆਸਤੀ ਬਹਾਲੀ ਦਾ ਅਹਿਸਾਨ ਚੁਕਾਉਣ ਚੱਲੇ। ਮਮਤਾ ਦੀ ਮਾਰੀ ਮਾਂ ਖੁਸ਼ੀਆਂ ਦੀ ਖਾਲੀ ਝੋਲੀ ਲੈ ਕੇ ਆਪਣੇ ਪਤੀ ਦੇ ਸਾਹਮਣੇ ਆਈ ਹੈ ਤੇ ਪਤੀ ਨੂੰ ਮਿੰਨਤਾਂ ਕਰਕੇ ਤਰਲੇ ਕਰਕੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਆਪਣੀ ਝੋਲੀ ਚ ਪਾਉਣ ਵਾਸਤੇ ਕਹਿ ਰਹੀ ਹੈ। ਹੰਕੜਿਆ ਹੰਕਾਰਿਆ ਹੋਇਆ ਰਾਜਾ ਭੀਮ ਚੰਦ ਆਪਣੀ ਰਾਣੀ ਦਾ ਗੱਲ ਦਾ ਜਵਾਬ ਦੇ ਰਿਹਾ, ਪਤੀ ਪਤਨੀ ਦਾ ਸਵਾਲ ਜਵਾਬ ਹੈ। ਪਤਨੀ ਚਾਹੁੰਦੀ ਹੈ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਨਾਲ ਝੋਲੀ ਭਰਾਂ, ਪਤੀ ਹੰਕੜ ਵਿੱਚ ਆਇਆ ਕੀ ਜਵਾਬ ਦੇ ਰਿਹਾ, ਸੁਣੀ ਉਹ ਸਵੇਰੇ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਹੈ ਇਉਂ ਕਹਿ ਰਿਹਾ।
ਆਖਦੀ ਰਾਣੀ ਪੱਲਾ ਪਤੀ ਦਾ ਫੜਕੇ ਜੀ, ਲੈਣਾ ਕੀ ਆਪਾਂ ਸਾਦਾ ਸੰਤਾਂ ਨਾਲ ਅੜਕੇ ਜੀ, ਪੂਜਾ ਦੀ ਸਾਇਓ ਚੱਲੇ ਜੀ ਦੇ ਤੇ ਚੜਕੇ ਜੀ, ਦਰਦਾ ਦਿਲ ਮੇਰਾ ਐਵੇਂ ਆਫਤ ਕਰ ਪਾਇਓ ਨਾ, ਮੰਨ ਲਓ ਅਰਦਾਸ ਮੱਥਾ ਗੁਰਾਂ ਨਾਲ ਲਾਇਓ ਨਾ, ਮੰਨ ਲੋ ਅਰਦਾਸ ਪਤੀ ਜੀ।
ਬੋਲਦਾ ਰਾਜਾ ਅੱਗੋਂ ਗੁੱਸੇ ਵਿੱਚ ਆਣ ਕੇ, ਮੁੜੇ ਉਸ ਲਾਗੀ ਮੇਰੇ ਮੈਨੂੰ ਕੀ ਜਾਣ ਕੇ, ਪੰਨਾ ਗਾ ਆਕੜ ਉਸ ਦੀ ਰਣ ਦੇ ਵਿੱਚ ਰਾਣ ਕੇ, ਪੰਨਾ ਦੇ ਜੋਰ ਸਭ ਕੁਝ ਲੁੱਟ ਕੇ ਲੈ ਆਵਾਂਗਾ, ਤਾਵਾ ਅਨੰਦਪੁਰ ਉਸ ਦਾ ਖਾਕ ਮਣਾਵਾਂਗਾ, ਤਾਵਾਂ ਅਨੰਦਪੁਰ ਚੜ ਕੇ
ਗੱਦੀ ਸ੍ਰੀ ਗੁਰੂ ਨਾਨਕ ਦੀਆ ਪੂਰਨ ਅਵਤਾਰ ਹੈ ਮੰਨੇ ਸਭ ਦੁਨੀਆ ਉਹਦੇ ਸਿਰ ਤੇ ਕਰਤਾਰ ਹੈ ਮੰਨੇ ਸਭ ਦੁਨੀਆ ਉਹਦੇ ਸਿਰ ਤੇ ਕਰਤਾਰ ਹੈ ਉਹਦੇ ਨਾਲ ਲੜਿਆ ਹੋਣੀ ਆਪਣੀ ਹਾਰ ਹੈ ਐਵੇਂ ਜਿਦ ਕਰਕੇ ਆਪਣਾ ਆਪ ਗਵਾਇਓ ਨਾ ਮੰਨ ਲੋ ਅਰਦਾਸ ਮੱਥਾ ਗੁਨਾ ਨਾਲ ਲਾਇਓ ਨਾ ਮੰਨ ਲੋ ਅਰਦਾਸ ਪਤੀ ਜੀ
ਰਣ ਦੇ ਵਿੱਚ ਵੇਖਾਂਗਾ ਵੱਡੇ ਅਵਤਾਰ ਨੂੰ ਪੈਰਾਂ ਵਿੱਚ ਰੋਲਾਂਗਾ ਮੈਂ ਉਹਦੇ ਹੰਕਾਰ ਨੂੰ ਲੱਗਾਂ ਵਿੱਚ ਰੋਲਾਂਗਾ ਮੈਂ ਉਹਦੇ ਹੰਕਾਰ ਨੂੰ ਲੱਗਾ ਜੰਗਲ ਚਿਰਾ ਦਾ ਮੇਰੀ ਤਲਵਾਰ ਨੂੰ ਉਸ ਦੀ ਰਤ ਵਿੱਚ ਇਸ ਨੂੰ ਧੋਕੇ ਚਮਕਾਵਾਂਗਾ ਤਾਵਾਂ ਆਨੰਦਪੁਰ ਉਸਦਾ ਖਾਕ ਮਰਾਵਾਂਗਾ ਤਾਵਾਂ ਆਨੰਦਪੁਰ ਚੜ ਕੇ
ਉਹ ਖੱਟਿਆ ਖੱਟਿਆ ਕੀ ਕਿਸੇ ਗੁਰਾਂ ਨਾਲ ਵੈਰ ਵਧਾ ਕੇ ਜੀ ਬਾਬਰ ਜੈ ਤੁਰ ਗਏ ਆਖਰ ਚਰਨੀ ਹੱਥ ਲਾ ਕੇ ਜੀ ਵੇਖ ਗਿਆ ਸ਼ਾਹ ਜਹਾਨ ਵੀ ਤੇ ਗਈ ਅਜਮਾ ਕੇ ਜੀ ਚੁੱਕ ਕੇ ਤਲਵਾਰ ਤੁਸੀਂ ਜਾਨ ਗਵਾਇਓ ਨਾ ਮੰਨ ਲੋ ਅਰਦਾਸ ਮੱਥਾ ਗੁਰਾਂ ਨਾਲ ਲਾਇਓ ਨਾ ਮੰਨ ਲੋ ਅਰਦਾਸ ਪਤੀ ਜੀ
ਜਾਵਾਂਗਾ ਬਸ ਹੁਣ ਲੱਜੋ ਉਸ ਤੇ ਚੜ ਕੇ ਮੈਂ ਦੇਵੀ ਦੀ ਸੌਂਦ ਲਿਆਵਾਂ ਉਹਨੂੰ ਨਾ ਫੜ ਕੇ ਮੈਂ ਦੇਵੀ ਦੀ ਸੌਂਦ ਲਿਆਵਾਂ ਉਸ ਨੂੰ ਨਾ ਫੜ ਕੇ ਮੈਂ ਮਰ ਜਾਂਗਾ ਆਪ ਵੀ ਨਹੀਂ ਤਾਂ ਰਣ ਦੇ ਵਿੱਚ ਲੜ ਕੇ ਮੈਂ ਨਹੀਂ ਤਾਂ ਫਿਰ ਨਿਤ ਦੀ ਉਸਦੀ ਅਲਖ ਮਾਤਾਵਾਂਗਾ ਤਾਵਾਂ ਆਨੰਦਪੁਰ ਉਸਦਾ ਖਾਕ ਮਲਾਵਾਂਗਾ ਤਾਵਾਂ ਆਨੰਦਪੁਰ ਚੜ ਕੇ
ਹੰਕਾਰ ਦੀ ਹਾਰ ਹੋਈ ਮਮਤਾ ਦੀ ਜਿੱਤ ਹੋ ਗਈ ਫੈਸਲਾ ਇਹ ਹੋਇਆ ਕਿ ਪਹਿਲਾਂ ਰਾਜਕੁਮਾਰ ਅਜਮੇਰ ਚੰਦ ਦਾ ਵਿਆਹ ਕਰ ਲਈਏ ਜਦੋਂ ਡੋਲਾ ਲੈ ਕੇ ਵਾਪਸ ਆ ਜਾਵਾਂਗੇ ਸਾਰੇ ਰਾਜੇ ਇਕੱਠੇ ਹੋਏ ਹੋਣਗੇ ਇਹ ਆਪਣੀ ਫੌਜ ਲੈ ਕੇ ਰਾਜਾ ਭੀਮ ਚੰਦ ਦੇ ਨਾਲ ਮਿਲ ਕੇ ਸਾਰੇ ਆਨੰਦਪੁਰ ਉੱਤੇ ਹਮਲਾ ਕਰ ਦਿਆਂਗੇ ਤੇ ਕਲਗੀਧਰ ਨੂੰ ਖਤਮ ਕਰ ਦਿਆਂਗੇ ਕਲਗੀਧਰ ਕਿਹੜੀ ਵੱਡੀ ਚੀਜ਼ ਹੈ ਸਾਡੀਆਂ ਰਿਆਸਤੀ ਫੌਜਾਂ ਜ਼ਿਆਦੀਆਂ ਨੇ ਉਹਦੇ ਕੋਲ 7-8 ਹਜ਼ਾਰ ਦੀ ਗਿਣਤੀ ਵਿੱਚ ਸਿੱਖ ਹੈ ਇੰਨੀ ਮੁੱਠੀ ਪਰ ਫੌਜ ਉੱਤੇ ਸਾਡੇ ਨਾਲ ਟੱਕਰ ਲੈਣ ਦੀ ਤਿਆਰੀ ਕਰ ਬੈਠਾ ਇਹ ਉਸਦੀ ਮੌਤ ਉਹਨੂੰ ਵੰਗਾਰਦੀ ਹੈ ਇਸ ਗੱਲ ਉੱਤੇ ਰਾਜਾ ਭੀਮ ਚੰਦ ਦੀ ਜੰਗ ਦੀ ਤਿਆਰੀ ਮਨਸੂਖ ਕਰ ਦਿੱਤੀ ਗਈ ਕਿ ਪਹਿਲਾਂ ਰਾਜਕੁਮਾਰ ਦਾ ਅਜਮੇਰ ਚੰਦ ਦਾ ਵਿਆਹ ਕਰ ਲਓ ਫਿਰ ਸਾਰੇ ਰਾਜੇ ਇਕੱਠੇ ਹੋ ਕੇ ਰਾਜਾ ਭੀਮ ਚੰਦ ਉਹਦੇ ਨਾਲ ਉਹਦੀ ਰਿਆਸਤ ਵਿੱਚ ਉਹਦੇ ਪੁੱਤਰ ਦੀ ਬਰਾਤ ਵਿੱਚ ਜਾਣ ਵਾਸਤੇ ਜਿਹੜੇ 11 ਰਾਜੇ ਆਏ ਹੈ ਇਹ ਸਾਰੇ ਦੇ ਸਾਰੇ ਫੌਜ ਲੈ ਕੇ ਆਨੰਦਪੁਰ ਸਾਹਿਬ ਤੇ ਹਮਲਾ ਕਰਨਗੇ ਤੇ ਕਲਗੀਧਰ ਨੂੰ ਬੰਨ ਕੇ ਲਿਆਉਣਗੇ ਗ੍ਰਿਫਤਾਰ ਕਰਕੇ ਜਾਂ ਉਸ ਨੂੰ ਖਤਮ ਕਰ ਦੇਣਗੇ ਆਨੰਦਪੁਰ ਨੂੰ ਉਜਾੜ ਦੇਣਗੇ ਸਿੱਖ ਸ਼ਕਤੀ ਖਤਮ ਕਰਕੇ ਕਲਗੀਧਰ ਦੀ ਤਾਕਤ ਨੂੰ ਨਿਸ਼ਤਾ ਨਬੂਦ ਕੀਤਾ ਜਾਏਗਾ ਇਹ ਫੈਸਲਾ ਹੋ ਗਿਆ ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ ਦੇ ਦੀਵਾਨੇ ਚ ਬਿਨੇ ਕਰਾਂਗੇ ਇੰਨਾ ਕੁਝ ਕਹਿ ਕੇ ਆਪਾਂ ਸੁਖਮਾਂ ਦੇ ਜਾਚ ਕਹਾਂ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਗੁਰੂ ਕੀ ਸੰਗਤ ਵੱਲੋਂ ਗੁਰੂ ਇਤਿਹਾਸ ਦੇ ਸਨਮਾਨ ਚ ਬਹੁਤ ਸਾਰੀ ਮਾਇਆ ਆਈ ਹੈ ਗੁਰਦੇਵ ਸੱਚੇ ਪਾਤਸ਼ਾਹ ਚੜ੍ਹਦੀ ਕਲਾਕਾਰ ਹਰਮਦਾਨ ਫਤਿਹ ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਉਪਰੰਤ ਅਰਦਾਸ ਹੋਵੇਗੀ ਗੁਰੂਦੇਵ ਸੱਚੇ ਪਾਤਸ਼ਾਹ ਸੁੱਖ ਆਸਾਂ ਤੇ ਬਿਰਾਜਮਾਨ ਹੋਣਗੇ ਸੰਗਤਾਂ ਨੇ ਗੁਰੂ ਕਾ ਲੰਗਰ ਛਕ ਕੇ ਆਪਣੇ ਆਪਣੇ ਘਰਾਂ ਨੂੰ ਜਾਣਾ ਹੈ ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰਤਾ
ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ
ਸਾਗਰ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ
ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ
ਕਰਤਾ ਤੇਰਾ ਸਭ ਕੁਛ ਜਿਸ ਦੇਹ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਸਾਮੈ
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
ਸਾਤ ਸੁਖ ਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿੱਤੋਂ ਜਿਸ ਦੀਆਂ ਇਹ ਵਡਿਆਈਆਂ
ਕਹੇ ਨਾਨਕ ਸੁਣੋ ਸੰਕੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
ਵਾਜੇ ਪੰਜ ਸ਼ਬਦ ਤਿਤਕਾਰ ਸੁਪਾਗੇ ਕਾਰ ਸੁਪਾਗੇ ਸ਼ਬਦ ਵਾਜੇ ਕਹਲਾ ਜਿਤ ਕਰ ਤਾਰਿਆ
ਪੰਚ ਦੂਤ ਤੁਦਵਾਸੀ ਕੀਤੇ ਕਾਲ ਕੰਟ ਕੁਮਾਰਿਆ
ਗੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ
ਕਹੇ ਨਾਨਕ ਤੈ ਸੁਖ ਹੋਵਾ ਜਿਤ ਕਰ ਅਨਹਦ ਵਾਜੇ
ਅਣਦ ਸੁਣੋ ਵਡ ਪਾਗਿਓ ਸਗਲ ਮਨੋਰਥ ਪੂਰੇ
ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ
ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ
ਸੰਤ ਸਾਜਣ ਪੈ ਸਰਸੇ ਪੂਰੇ ਗੁਰਤੇ ਜਾਣੀ
ਸੁਣਤੇ ਪਨਿਤ ਕਹਤੇ ਪਵਿੱਤ ਸਤਗੁਰ ਰਹਿਆ ਪਰ ਪੂਰੇ
ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ
ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਧਿਆਇਆ ਗੈਮ ਸਕਤ ਕਾਲ
ਨਾਨਕ ਦੇ ਮੁਖ ਪੁੱਜੀ ਨੇ ਕੀਤੀ ਛੁੱਟੀ ਨਾਲ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ